ਗੋਲੋਕ ਐਕਸਪ੍ਰੈਸ ਤੇ ਸਵੇਰ ਦੇ ਸਤਸੰਗ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਹਰ ਰੋਜ਼ ਖੁਸ਼ੀਆਂ ਪਾਓ ਜੀ, ਹਰ ਰੋਜ਼ ਖੁਸ਼ੀਆਂ ਪਾਓ ਜੀ। ਹਰੀ ਹਰੀ ਬੋਲ।
ਹਰੀ ਹਰੀ ਬੋਲ, ਹਰੀ ਹਰੀ ਬੋਲ। ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ। ਸ਼੍ਰੀਮਦ ਭਾਗਵਤ ਗੀਤਾ ਦੀ ਜੈ ਹੋ, ਗੌਰ ਨਿਤਾਈ ਦੀ ਜੈ ਹੋ, ਸ਼੍ਰੀ ਸ਼੍ਰੀ ਰਾਧਾ ਸ਼ਾਮ ਸੁੰਦਰ ਦੀ ਜੈ ਹੋ। ਬਿਜ਼ੀ ਥਰੂ ਦਾ ਬੋਡੀ, ਫ੍ਰੀ ਐਜ਼ ਅ ਸੋਲ। ਹਰੀ ਹਰੀ ਬੋਲ, ਹਰੀ ਹਰੀ ਬੋਲ। ਖੁਦ ਨੂੰ ਬਦਲ ਕੇ ਹੀ ਦੁਨੀਆਂ ਨੂੰ ਬਦਲਿਆ ਜਾ ਸਕਦਾ ਹੈ, ਨਾ ਸ਼ਸਤਰ ਤੇ, ਨਾ ਸ਼ਾਸਤਰ ਤੇ, ਨਾ ਧਨ ਨਾਲ ਤੇ, ਨਾ ਹੀ ਕਿਸੇ ਯੁਕਤੀ ਨਾਲ। ਮੇਰਾ ਤਾਂ ਜੀਵਨ ਆਸ਼ਰਿਤ ਹੈ ਹੇ ਪ੍ਰਭੂ, ਸਿਰਫ ਤੇ ਸਿਰਫ ਤੁਹਾਡੀ ਕਿਰਪਾ ਸ਼ਕਤੀ ਨਾਲ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਨਿੱਤਿਆਨੰਦ ਪਾਓ ਜੀ। ਹਰ ਘਰ ਮੰਦਰ, ਘਰ ਘਰ ਮੰਦਰ, ਹਰ ਮਨ ਮੰਦਰ, ਹਰ ਘਰ ਮੰਦਰ। ਹਰੀ ਹਰੀ ਬੋਲ, ਹਰੀ ਹਰੀ ਬੋਲ। ਐਵਰੀਵਨ ਵੈਲਕਮ ਵੰਸ ਅਗੇਨ ਇਨ ਪੰਜਾਬੀ ਪੋਡਕਾਸਟ। ਮੈਂ ਰੇਨੂ ਸਹਿਦੇਵ ਹਿਮਾਚਲ ਪ੍ਰਦੇਸ਼ ਤੋਂ ਤੁਹਾਡੇ ਸਾਰਿਆਂ ਦੀ ਸੇਵਾ ਵਿੱਚ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸਵੇਰ ਦੇ ਭਗਵਦ ਗੀਤਾ ਦੇ ਸਤਸੰਗ ਨੂੰ ਪੰਜਾਬੀ ਵਿਸ਼ੇ ਵਿੱਚ ਪ੍ਰਸਤੁਤ ਕਰਨ ਵਾਸਤੇ, ਜਿਵੇਂ ਕਿ ਤੁਸੀਂ ਜਾਣਦੇ ਹੋ ਫਰੈਂਡਸ, ਸਾਡਾ ਚੈਪਟਰ 2 ਅੱਜ ਕੱਲ੍ਹ ਚਰਚਾ ਵਿੱਚ ਚੱਲ ਰਿਹਾ ਹੈ। ਨikhil ਜੀ ਦੇ ਰਾਹੀਂ ਅਸੀਂ ਸਮਝਿਆ ਕਿ ਕਿਵੇਂ ਅਰਜੁਨ ਪਹਿਲੇ ਚੈਪਟਰ 'ਚ ਕਨਫਿਊਜ਼ ਹੋਇਆ, ਫਿਰ ਉਸਨੇ ਪਰਮਾਤਮਾ ਦੀ ਸ਼ਰਨ ਲਿੱਤੀ, ਉਹਨਾਂ ਨੂੰ ਗੁਰੂ ਮੰਨਿਆ ਅਤੇ ਪਰਮਾਤਮਾ ਉਸਨੂੰ ਉਪਦੇਸ਼ ਦੇ ਰਹੇ ਨੇ ਆਤਮਾ ਦਾ, ਪਰਮਾਤਮਾ ਦੇ ਨਾਲ ਉਹਦਾ ਕੀ ਸੰਬੰਧ ਹੈ, ਉਸ ਦੇ ਉੱਪਰ ਉਹ ਕੰਮ ਕਰੇ, ਜਿਸ ਵਿੱਚ ਅੱਗੇ ਅੱਜ ਕੁਛ ਸ਼ਲੋਕਾਂ ਨੂੰ ਅਸੀਂ ਨikhil ਜੀ ਦੇ ਰਾਹੀਂ ਸਮਝਿਆ, ਜਿਹੜਾ ਕਿ ਸ਼ਲੋਕ ਸੀ ਸ਼ਲੋਕ ਨੰਬਰ 50, ਅਤੇ ਉਸ ਦੀ ਚਰਚਾ ਅੱਜ ਅਸੀਂ ਕਰਾਂਗੇ। ਸ਼ਲੋਕ ਨੰਬਰ 50, ਜਿਹੜਾ ਮਨੁੱਖ ਅਲੌਕਿਕ ਬੁੱਧੀ ਦੇ ਨਾਲ ਕੰਮ ਕਰਦਾ ਹੈ, ਉਹ ਪੁੰਨ ਅਤੇ ਪਾਪ ਦੋਨਾਂ ਤੋਂ ਇਸੇ ਜਨਮ ਵਿੱਚ ਹੀ ਛੁੱਟ ਜਾਂਦਾ ਹੈ। ਇਸ ਲਈ ਯੋਗ ਦੇ ਲਈ ਕੋਸ਼ਿਸ਼ ਕਰੋ, ਇਹੀ ਸਾਰੇ ਕੰਮਾਂ ਨੂੰ ਕੁਸ਼ਲਤਾ ਨਾਲ ਕਰਨ ਦੀ ਕਲਾ ਹੈ। ਇੱਕ ਵਾਰ ਫਿਰ ਰਿਪੀਟ ਕਰਨੀ ਆ, ਜਿਹੜਾ ਮਨੁੱਖ ਅਲੌਕਿਕ ਬੁੱਧੀ ਦੇ ਨਾਲ ਕੰਮ ਕਰਦਾ ਹੈ, ਉਹ ਪਾਪ ਅਤੇ ਪੁੰਨ ਦੋਨਾਂ ਤੋਂ ਇਸੇ ਜਨਮ ਵਿੱਚ ਹੀ ਛੁੱਟ ਜਾਂਦਾ ਹੈ। ਇਸ ਲਈ ਯੋਗ ਦੇ ਲਈ ਕੋਸ਼ਿਸ਼ ਕਰੋ, ਇਹੀ ਸਾਰੇ ਕੰਮਾਂ ਨੂੰ ਕੁਸ਼ਲਤਾ ਦੇ ਨਾਲ ਕਰਨ ਦੀ ਕਲਾ ਹੈ। ਹਰੀ ਹਰੀ ਬੋਲ, ਹਰੀ ਹਰੀ ਬੋਲ। ਇਸ ਸ਼ਲੋਕ ਵਿੱਚ ਨikhil ਜੀ ਨੇ ਸਾਨੂੰ ਦੱਸਿਆ ਕਿ ਫਰੈਂਡਸ, ਮੈਕਸੀਮਮ ਲੋਕਾਂ ਦੀ ਦਿਵਯ ਬੁੱਧੀ ਨਹੀਂ ਹੈ। ਨੋਰਮਲੀ ਲੋਕਾਂ ਦੀ ਬੁੱਧੀ ਮਟੀਰੀਅਲਿਜ਼ਮ ਹੈ। ਮਟੀਰੀਅਲਿਜ਼ਮ ਬੁੱਧੀ ਕੀ ਦੱਸਦੀ ਹੈ? ਕਰਪਟਿਡ, ਆਪਣਾ ਸੋਚੋ, ਇਹ ਵੀ ਕਮਾ ਲਓ, ਉਹ ਵੀ ਕਮਾ ਲਓ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਇੰਪੋਰਟੈਂਟ ਹੈ ਅਤੇ ਕੀ ਇੰਪੋਰਟੈਂਟ ਨਹੀਂ ਹੈ। ਪਰ ਇਸ ਸ਼ਲੋਕ ਵਿੱਚ ਕੀ ਦੱਸਿਆ ਜਾ ਰਿਹਾ? ਇਸ ਸ਼ਲੋਕ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੂਜੀ ਤਰ੍ਹਾਂ ਦੀ ਬੁੱਧੀ, ਇੱਕ ਬੁੱਧੀ ਤਾਂ ਹੋਈ ਜਿਹੜੀ ਮਟੀਰੀਅਲਿਜ਼ਮ ਹੈ, ਲੇਕਿਨ ਪਰ ਜਿਹੜੀ ਸਾਨੂੰ ਸਮਝਣੀ ਹੈ ਦਿਵਯ ਬੁੱਧੀ, ਜਿਹੜਾ ਸਤਸੰਗ ਦੇ ਨਾਲ ਜੁੜਿਆ ਹੋਵੇਗਾ, ਦਿਵਯ ਬੁੱਧੀ ਦੇ ਨਾਲ ਕੰਮ ਕਰੇਗਾ, ਉਹ ਪਾਪ ਅਤੇ ਪੁੰਨ ਤੋਂ ਉੱਪਰ ਉੱਠੇਗਾ। ਉਸ ਦੀ ਗਰੰਟੀ ਪਰਮਾਤਮਾ ਨੇ ਲਈ ਹੈ। ਤਾਂ ਫਰੈਂਡਸ, ਕੁਸ਼ਚਨ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਦਿਵਯ ਬੁੱਧੀ ਹੁੰਦੀ ਕੀ ਹੈ? ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਜਦੋਂ ਅਸੀਂ ਮਟੀਰੀਅਲਿਜ਼ਮ ਬੁੱਧੀ ਦੇ ਨਾਲ ਕੰਮ ਕਰਦੇ ਹਾਂ। ਇੱਥੇ ਰੋਲ ਆਉਂਦਾ ਹੈ ਭਗਵਦ ਗੀਤਾ ਦਾ। ਇਹ ਭਗਵਦ ਗੀਤਾ ਦਾ ਬਹੁਤ ਬਹੁਤ ਇੰਪੋਰਟੈਂਟ ਸ਼ਲੋਕ ਹੈ। ਜਿਨ੍ਹਾਂ ਨੇ ਦਿਵਯ ਬੁੱਧੀ ਨੂੰ ਪ੍ਰਾਪਤ ਕਰਨਾ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਉਹਨਾਂ ਨੂੰ ਪਰਮਾਤਮਾ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ, ਜਿਹਦੇ ਨਾਲ ਪਰਮਾਤਮਾ ਆ ਕੇ ਤੁਹਾਡੀ ਬੁੱਧੀ ਵਿੱਚ ਵਾਸ ਕਰਨਗੇ, ਵਿਰਾਜਮਾਨ ਹੋ ਜਾਣਗੇ। ਫਿਰ ਉਹ ਤੁਹਾਨੂੰ ਦੱਸਣਗੇ ਕਿ ਕਿੱਥੇ ਤੁਸੀਂ ਦੋਸਤੀ ਕਰਨੀ ਹੈ, ਕਿੱਥੇ ਤੁਸੀਂ ਦੋਸਤੀ ਨਹੀਂ ਕਰਨੀ। ਕਈ ਵਾਰ ਸਾਡੇ ਜੀਵਨ ਵਿੱਚ ਨੈਗੇਟਿਵ ਸਿਚੁਏਸ਼ਨਸ ਆ ਜਾਂਦੀਆਂ ਨੇ, ਉਹਨਾਂ ਦਾ ਵੀ ਪੋਜ਼ਿਟਿਵ ਅਸੀਂ ਕੁਛ ਨਾ ਕੁਛ ਉਹਦੇ ਵਿੱਚੋਂ ਸਿੱਖ ਲੈਣੀ ਹੈ। ਆਪਣੀ ਡਿਵੋਸ਼ਨ ਨੂੰ ਪ੍ਰਾਇਰਿਟੀ ਮੰਨ ਕੇ ਚੱਲਣਾ ਹੈ। ਇਹ ਸਰੀਰ ਦਾ ਡਰਾਮਾ ਸਾਰਾ ਚੱਲਦਾ ਹੀ ਰਹੇਗਾ, ਇਹ ਸਾਨੂੰ ਸਤਸੰਗੀ ਬੁੱਧੀ ਦੱਸਦੀ ਹੈ। ਨਾਮ ਜਪ ਜਿਹੜਾ ਹੈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਰਨਾ ਹੈ, ਅਤੇ ਨਾਲ ਹੀ ਇਹ ਵੀ ਸਮਝਣਾ ਹੈ ਕਿ ਸਾਡੇ ਸ਼ਾਸਤਰ ਸਾਨੂੰ ਕੀ ਸਿਖਾਉਣਾ ਚਾਹੁੰਦੇ ਨੇ, ਕਿਹੜੀ ਸਿਚੁਏਸ਼ਨ ਨੂੰ ਕਿੱਦਾਂ ਡੀਲ ਕਰਨਾ ਹੈ। ਫਰੈਂਡਸ, ਗੋਲੋਕ ਐਕਸਪ੍ਰੈਸ ਵਿੱਚ ਸਾਨੂੰ ਰੋਜ਼ਾਨਾ 4S ਪਿਲਰ ਆਫ ਸਪਿਰਚੁਅਲ ਲਾਈਫ ਦੇ ਇੰਜੈਕਟ ਇੰਜੈਕਸ਼ਨ ਜਿਹੜੇ ਹੈ ਉਹ ਦਿੱਤੇ ਜਾਂਦੇ ਨੇ, ਜਿਹਦੇ ਨਾਲ ਕੀ ਹੁੰਦਾ, ਜਿਹਦੇ ਨਾਲ ਸਾਡੀ ਜਿਹੜੀ ਬੁੱਧੀ ਹੈ ਉਹ ਦਿਵਯ ਹੋਈ ਜਾਂਦੀ ਹੈ। ਜਿੰਨਾ ਜਿੰਨਾ ਅਸੀਂ 4S ਦੇ ਉੱਪਰ ਚੱਲਾਂਗੇ, ਇਹਨਾਂ ਸਭ ਚੀਜ਼ਾਂ ਨੂੰ ਸਮਝਾਂਗੇ ਅਤੇ ਟੋਪ ਪ੍ਰਾਇਰਿਟੀ ਸਿਰਫ ਡਿਵੋਸ਼ਨ ਨੂੰ ਸਮਝਾਂਗੇ ਤਾਂ ਹੌਲੀ ਹੌਲੀ ਰੱਬ ਸਾਡੀ ਵੀ ਬੁੱਧੀ ਵਿੱਚ ਵਿਰਾਜਮਾਨ ਹੋ ਜਾਣਗੇ। ਗੋਲੋਕ ਐਕਸਪ੍ਰੈਸ ਵਿੱਚ ਕਈ ਐਸੇ ਭਗਤ ਨੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰਦੇ ਨੇ ਕਿ ਉਹ ਪਰਮਾਤਮਾ ਦੇ ਦੁਆਰਾ ਉਹਨਾਂ ਨੂੰ ਆਵਾਜ਼ ਸੁਣਦੀ ਆਪਣੇ ਅੰਦਰੋਂ ਕਿ ਪਰਮਾਤਮਾ ਉਹਨਾਂ ਨੂੰ ਕਾਉਂਸਲ ਕਰਦੇ ਨੇ। ਕੀ ਮਤਲਬ ਹੈ ਇਹਦਾ? ਇਹਦਾ ਮਤਲਬ ਇਹੀ ਹੈ ਕਿ ਬੁੱਧੀ ਉਹਨਾਂ ਦੀ ਹੌਲੀ ਹੌਲੀ ਦਿਵਯ ਹੋਣਾ ਸ਼ੁਰੂ ਹੋ ਗਈ ਹੈ। ਫਰੈਂਡਸ, ਸਾਨੂੰ ਇਹੀ ਬੁੱਧੀ ਪਾਪ ਪੁੰਨਾਂ ਤੋਂ ਉੱਪਰ ਉਠਾਏਗੀ। ਦੇਖੋ ਫਰੈਂਡਸ, ਜਦੋਂ ਸਾਨੂੰ ਸਮਝ ਨਹੀਂ ਹੁੰਦੀ ਤਾਂ ਅਸੀਂ ਸੋਚਦੇ ਹਾਂ ਚੰਗੇ ਕਰਮ ਦੇ ਨਾਲ ਅਸੀਂ ਪੁੰਨ ਕਰਨੇ ਹਾਂ, ਪਰ ਸਾਨੂੰ ਸਮਝਣਾ ਪਵੇਗਾ ਚੰਗੇ ਕਰਮ ਕਰਨ ਦੇ ਨਾਲ ਸੂਖਸ਼ਮ ਲੈਵਲ 'ਤੇ ਹੰਕਾਰ ਆ ਜਾਂਦਾ ਹੈ ਕਿ ਮੈਂ ਚੰਗਾਈ ਕਰ ਰਿਹਾ, ਮੈਂ ਇਹ ਕਰ ਰਿਹਾ, ਮੈਂ ਕਿੰਨਾ ਚੰਗਾ ਵਾਂ। ਪਰ ਜਦੋਂ ਤੁਹਾਡੀ ਬੁੱਧੀ ਦਿਵਯ ਹੋਏਗੀ ਤਾਂ ਤੁਸੀਂ ਸਮਝ ਪਾਓਗੇ ਕਿ ਤੁਸੀਂ ਸਭ ਕੁਛ ਨਹੀਂ ਕਰਨ ਵਾਲੇ, ਕਿਉਂਕਿ ਜਿਵੇਂ ਤੁਲਸੀਦਾਸ ਜੀ ਦਾ ਦੋਹਾ ਸ਼ੇਅਰ ਕਰਦੇ ਹੋਏ ਨਿਖਿਲ ਜੀ ਨੇ ਦੱਸਿਆ ਕਿ ਤੁਲਸੀ ਤੁਲਸੀ ਸਭ ਕਹੇ, ਤੁਲਸੀ ਬਨ ਕੀ ਖਾਸ ਹੋ ਗਈ, ਕਿਰਪਾ ਰਾਮ ਕੀ ਤੂੰ ਬਣ ਗਏ ਤੁਲਸੀ ਦਾਸ। ਸਭ ਰੱਬ ਦਾ ਹੈ। ਇੱਦਾਂ ਦਾ ਜੇ ਅਸੀਂ ਸੋਚ ਰੱਖਾਂਗੇ ਤਾਂ ਹੀ ਸਮਝ ਪਾਵਾਂਗੇ। ਜਿਵੇਂ ਫੋਰ ਐਗਜ਼ਾਮਪਲ, ਕੋਈ ਇਨਸਾਨ ਵੀ ਕਿਸੇ ਨੂੰ ਰੋਟੀ ਖਵਾ ਰਿਹਾ, ਕਿਸੇ ਭੁੱਖੇ ਬੰਦੇ ਨੂੰ, ਉਹ ਇਸ ਭਾਵਨਾ 'ਚ ਖਵਾ ਰਿਹਾ ਕਿ ਮੈਂ ਕਿਸੇ ਨੂੰ ਰੋਟੀ ਖਵਾ ਰਿਹਾ, ਮੈਂ ਪੁੰਨ ਕਰ ਰਿਹਾ। ਅਤੇ ਪਰ ਦੂਸਰਾ ਜਿਹੜਾ ਹੈ ਉਹ ਕੀ ਕਹਿ ਰਿਹਾ? ਦੂਸਰਾ ਇਹ ਕਹਿ ਰਿਹਾ ਕਿ ਮੈਨੂੰ ਪਰਮਾਤਮਾ ਨੇ ਮਾਧਿਅਮ ਬਣਾਇਆ, ਮੈਂ ਇਸ ਨੂੰ ਰੋਟੀ ਦੇਣ ਵਾਲਾ ਵਾਂ, ਮੈਂ ਬਣਵਾਉਣ ਵਾਲਾ। ਮਤਲਬ ਕੋਈ ਅੰਦਰ ਆਪਣੇ ਹੰਕਾਰ ਰੱਖ ਕੇ ਕੰਮ ਕਰੇਗਾ ਕਿ ਮੈਂ ਕਰ ਰਿਹਾ, ਅਤੇ ਉਹ ਪੁੰਨ ਜ਼ਰੂਰ ਉਹਨੂੰ ਮਿਲੇਗਾ, ਪਰ ਉਹਦਾ ਅਹੰਕਾਰ ਵੀ ਵਧੇਗਾ। ਪਰ ਜਿਹੜਾ ਦੂਸਰਾ ਪਰਮਾਤਮਾ ਦਾ ਨਿਮਿਤ ਮਾਤਰ ਬਣ ਕੇ ਕੰਮ ਕਰੇਗਾ ਉਹ ਸੇਵਾ ਕਰ ਪਾਏਗਾ। ਦੇਖੋ ਫਰੈਂਡਸ, ਕੰਮ ਦੋਵੇਂ ਚੰਗੇ ਨੇ, ਵੇਖਣ ਵਿੱਚ ਇੱਕੋ ਜਿਹੇ ਲੱਗਣਗੇ, ਪਰ ਭਾਵ ਬੜਾ ਇੰਪੋਰਟੈਂਟ ਹੈ। ਸਾਨੂੰ ਪੁੰਨ ਜਿਹੜਾ ਹੈ ਉਹ ਚੰਗੇ ਜਨਮ, ਸੁੱਖ, ਭੋਗ, ਵਿਲਾਸ ਕਿਸੇ ਨਾ ਕਿਸੇ ਜਨਮ ਵਿੱਚ 100% ਸਾਨੂੰ ਸੁਖੀ ਨਹੀਂ ਕਰ ਸਕਦੇ ਜਿਹੜੇ ਪੁੰਨ ਨੇ। ਇਹ ਜਦੋਂ ਵੀ ਸਾਨੂੰ ਯਾਦ ਰੱਖਣਾ ਹੈ ਕਿ ਅਸੀਂ ਭਾਵੇਂ 100% ਪੁੰਨ ਕਰ ਲਈਏ, ਪਰ ਇਹ ਨਹੀਂ ਕਹਿ ਸਕਦੇ ਕਿ ਸਾਨੂੰ 100% ਜ਼ਿਆਦਾ ਹੀ ਸੁੱਖ ਮਿਲਣਗੇ, ਕਿਉਂਕਿ ਜਦੋਂ ਕਿਸੇ ਦਾ ਜਨਮ ਹੁੰਦਾ ਹੈ ਜਾਂ ਮਰਨ ਆਉਂਦਾ ਹੈ ਉਹਨੂੰ ਬਿਮਾਰੀ ਐਕਸਪੀਰੀਅੰਸ ਕਰਨੀ ਹੀ ਪਵੇਗੀ। ਇਹ ਸਭ ਪੁੰਨ ਤੋਂ ਉੱਪਰ ਉੱਠਣ ਦੀ ਸਾਨੂੰ ਕੋਸ਼ਿਸ਼ ਕਰਨੀ ਹੈ। ਦਿਵਯ ਬੁੱਧੀ ਦੇ ਨਾਲ ਹੀ ਅਸੀਂ ਉੱਪਰ ਉੱਠ ਸਕਦੇ ਹਾਂ। ਸੰਸਾਰਿਕ ਬੁੱਧੀ ਜਿਹੜੀ ਹੁੰਦੀ ਹੈ ਉਹ ਕੀ ਸੋਚਦੀ ਹੈ? ਮੌਤ ਤੋਂ ਬਾਅਦ ਸਵਰਗ ਮਿਲ ਗਿਆ, ਬਸ ਇਹਦੇ ਤੋਂ ਉੱਪਰ ਕੁਝ ਨਹੀਂ ਹੁੰਦਾ। ਫਰੈਂਡਸ, ਸਾਨੂੰ ਸਮਝਣਾ ਪਵੇਗਾ ਕਿ ਇਸ ਤੋਂ ਉੱਪਰ ਵੀ ਬਹੁਤ ਕੁਛ ਹੈ। ਸਾਨੂੰ ਗੋਲੋਕ ਧਾਮ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ। ਭਗਤੀ ਭਾਵ ਦੇ ਨਾਲ ਜੇ ਸੇਵਾ ਕਰਾਂਗੇ ਨਿਮਿਤ ਮਾਤਰ ਦੇ ਭਾਵ ਨਾਲ, ਫਿਰ ਹੌਲੀ ਹੌਲੀ ਅਸੀਂ ਪਾਪ ਪੁੰਨੇ ਤੋਂ ਵੀ ਉੱਪਰ ਉੱਠਾਂਗੇ। ਬੁਰੇ ਕਰਮ ਕਰਨ ਦੇ ਨਾਲ ਜਿਹੜੇ ਸੰਸਕਾਰ ਸਾਡੇ ਕਈ ਜਨਮਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਜਿਵੇਂ ਕਿ ਕਾਮ, ਕ੍ਰੋਧ, ਲੋਭ, ਅਟੈਚਮੈਂਟ, ਅਸੀਂ ਇਹ ਪਾ ਲਈਏ, ਉਹਨਾਂ ਨੂੰ ਰਿਪਲੇਸ ਕਰਨਾ ਹੈ ਰੱਬ ਦੇ ਰੂਪ, ਲੀਲਾ, ਨਾਮ ਜਪਣ ਦੇ। ਹੌਲੀ ਹੌਲੀ ਆਪਣੀ ਇਸ ਅਟੈਚਮੈਂਟ ਨੂੰ ਇੱਥੇ ਲਾਉਣਾ ਹੈ। ਜਦੋਂ ਅਟੈਚਮੈਂਟ ਇੱਥੇ ਲੱਗੇਗੀ ਤਾਂ ਫਰੈਂਡਸ, ਜਾਣੇ ਅਣਜਾਣੇ ਕੁਝ ਨਾ ਕੁਝ ਪਾਪ ਕਰਨ ਦੀ ਸਾਡੀ ਵਿਰਤੀ ਹੁੰਦੀ ਹੈ। ਤਾਂ ਸਾਨੂੰ ਪਰਮਾਤਮਾ ਅਸ਼ੋਰਿਟੀ ਦਿੰਦੇ ਨੇ, ਜਿਵੇਂ ਕਿ 18ਵੇਂ ਚੈਪਟਰ 'ਚ ਪਰਮਾਤਮਾ ਨੇ ਕਿਹਾ ਹੈ ਨਾ ਕਿ ਸਭ ਧਰਮਾਂ ਤੋਂ ਉੱਪਰ ਉੱਠ ਜਾਓ ਅਤੇ ਬਸ ਮੇਰੀ ਸ਼ਰਨ 'ਚ ਆ ਜਾਓ, ਫਿਰ ਮੈਂ ਆਪੇ ਤੁਹਾਨੂੰ ਮੁਕਤੀ ਦੇਵਾਂਗਾ। ਇਹ ਚੀਜ਼ ਸਾਨੂੰ ਸਮਝਣੀ ਪਵੇਗੀ ਕਿ ਸਾਨੂੰ ਪਰਮਾਤਮਾ ਦੀ ਸ਼ਰਨ ਵਿੱਚ ਰਹਿਣਾ ਹੈ, ਇੰਟੈਂਸ਼ਲੀ, ਅਨਇੰਟੈਂਸ਼ਲੀ। ਜੇ ਸਾਡੇ ਕੋਲ ਕੁਝ ਹੋ ਵੀ ਜਾਂਦਾ ਹੈ ਤਾਂ ਉਹ ਪਰਮਾਤਮਾ ਵੇਖਣਗੇ। ਜਦੋਂ ਸਾਡੀ ਬੁੱਧੀ ਦਿਵਯ ਹੋ ਗਈ ਤਾਂ ਫਿਰ ਅਸੀਂ ਪਾਪ ਪੁੰਨ ਤੋਂ ਉੱਪਰ ਉੱਠਣ ਦਾ ਪੂਰਾ ਜ਼ੋਰ ਲਗਾਵਾਂਗੇ, ਜਿਹਦੇ ਨਾਲ ਮੰਨ ਲਓ ਕਦੀ ਸਾਡੇ ਜੀਵਨ ਵਿੱਚ ਕੋਈ ਦੁੱਖ ਆ ਵੀ ਗਿਆ ਤਾਂ ਜਿਵੇਂ ਕਿ ਜ਼ੋਰ ਦਾ ਝਟਕਾ ਹੌਲੀ ਲੱਗਦਾ ਹੈ ਨਾ, ਉੱਦਾਂ ਹੀ ਸਾਨੂੰ ਵੀ ਲੱਗ ਸਕਦਾ ਹੈ। ਇਸ ਕਰਕੇ ਸਾਨੂੰ ਦੋਨਾਂ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰਨੀ ਹੈ। ਭਗਵਦ ਗੀਤਾ ਸਾਨੂੰ ਪਰਮਾਤਮਾ ਦੇ ਨਾਲ ਕਨੈਕਟ ਕਰਨ ਦੇ ਬਾਰੇ 'ਚ ਸੋਚਣ 'ਤੇ ਲਿਜਾ ਸਕਦੀ ਹੈ। ਇਹ ਸਾਨੂੰ ਆਰਟ ਸਿੱਖਣਾ ਹੈ ਕਿ ਅਸੀਂ ਪਰਮਾਤਮਾ ਨਾਲ ਕਨੈਕਟ ਰਹਿ ਕੇ ਕਰਮ ਕਿੱਦਾਂ ਕਰੀਏ, ਆਪਣੀ ਡਿਊਟੀਜ਼ ਨੂੰ ਪਰਫੈਕਟਲੀ ਕਰੀਏ। ਤਾਂ ਇਸ ਦਾ ਸੀਕਰੇਟ ਵੀ ਤੁਹਾਨੂੰ ਕਿੱਥੋਂ ਮਿਲੇਗਾ? ਇਹਦਾ ਸੀਕਰੇਟ ਵੀ ਦਿਵਯ ਬੁੱਧੀ ਦੇ ਨਾਲ ਰੈਗੂਲਰ ਸਤਸੰਗ ਸੇਵਾ ਸਾਧਨਾ ਕਰਕੇ ਹੀ ਮਿਲ ਸਕਦਾ ਹੈ। ਹਰੀ ਹਰੀ ਬੋਲ, ਹਰੀ ਹਰੀ ਬੋਲ। ਸ਼ਲੋਕ ਨੰਬਰ 51। ਅਲੌਕਿਕ ਬੁੱਧੀ ਨਾਲ ਯੁਕਤ ਵੱਡੇ ਵੱਡੇ ਸੰਤ ਮਹਾਤਮਾ ਤੇ ਭਗਤ ਹਨ ਆਪਣੇ ਆਪ ਨੂੰ ਕਰਮ ਦੇ ਫਲਾਂ ਤੋਂ ਮੁਕਤ ਕਰ ਲੈਂਦੇ ਹਨ। ਇਸ ਤਰ੍ਹਾਂ ਉਹ ਜਨਮ ਮਰਨ ਦੇ ਬੰਧਨ ਤੋਂ ਛੁੱਟ ਕੇ ਪਰਮ ਲਕਸ਼ ਨੂੰ ਪ੍ਰਾਪਤ ਕਰਦੇ ਹਨ ਜਿੱਥੇ ਕੋਈ ਕਸ਼ਟ ਨਹੀਂ ਹੁੰਦਾ। ਹਰੀ ਹਰੀ ਬੋਲ। ਸਾਨੂੰ ਪਰਮਾਤਮਾ ਇੱਥੇ ਕੀ ਦੱਸ ਰਹੇ ਨੇ ਕਿ ਦਿਵਯ ਬੁੱਧੀ ਦੇ ਨਾਲ ਕਰਮ ਫਲਾਂ ਤੋਂ ਮੁਕਤ ਹੋ ਕੇ ਰੱਬ ਦੀ ਸੇਵਾ ਕਿੱਦਾਂ ਕੋਈ ਕਰ ਸਕਦਾ ਹੈ। ਫਰੈਂਡਸ, ਕਾਰਮਿਕ ਅਕਾਊਂਟ ਜਦੋਂ ਡਿਵਾਈਨ ਅਕਾਊਂਟ ਵਿੱਚ ਵਧਣਾ ਸ਼ੁਰੂ ਹੋ ਜਾਵੇਗਾ ਤਾਂ ਫਿਰ ਤੁਸੀਂ ਕੀ ਪਾਓਗੇ? ਤੁਸੀਂ ਉਹ ਪਾਵੋਗੇ ਕਿ ਪਰਮਾਤਮਾ ਦੇ ਤੁਸੀਂ ਪਿਆਰੇ ਬਣ ਗਏ ਹੋ। ਫਿਰ ਪਰਮਾਤਮਾ ਨੂੰ ਤੁਸੀਂ ਪਾਓਗੇ। ਪਰਮ ਗੰਤਵਯ ਸਾਡਾ ਜਿਹੜਾ ਕਿ ਗੋਲੋਕ ਧਾਮ ਹੈ, ਜਿਹਨੂੰ ਵੈਕੁੰਠ ਵੀ ਕਿਹਾ ਜਾਂਦਾ ਹੈ, ਉਸ ਨੂੰ ਫਰੈਂਡਸ ਨਿਖਿਲ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਅਤੇ ਬੜੇ ਸਰਲ ਸ਼ਬਦਾਂ ਨਾਲ ਸਾਨੂੰ ਦੱਸਿਆ ਕਿ ਜਿਹੋ ਜਿਹਾ ਤੁਹਾਡਾ ਭਾਵ ਹੋਵੇਗਾ ਉਹਦੇ ਅਕਾਊਂਟ ਅਕੋਰਡਿੰਗ ਹੀ ਤੁਹਾਨੂੰ ਵੈਕੁੰਠ ਵਿੱਚ ਜਾਂ ਗੋਲੋਕ ਧਾਮ ਵਿੱਚ ਐਂਟਰੀ ਮਿਲੇਗੀ। ਮੰਨ ਲਓ ਕਿ ਤੁਸੀਂ ਪਰਮਾਤਮਾ ਨਾਲ ਜੇ ਪਿਆਰ ਕਰਦੇ ਹੋ, ਸੇਵਾ ਕਰਦੇ ਹੋ, ਤਾਂ ਤੁਹਾਨੂੰ ਗੋਲੋਕ ਧਾਮ ਵਿੱਚ ਪਰਮਾਤਮਾ ਲੈ ਕੇ ਜਾਣਗੇ। ਅਤੇ ਵੈਕੁੰਠ ਨੂੰ ਕਿਹਾ ਕੀ ਜਾਂਦਾ ਹੈ ਜਿੱਥੇ ਕੋਈ ਕਸ਼ਟ ਨਹੀਂ ਹੁੰਦਾ। ਇਹਦੇ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਪਹਿਲਾਂ ਆਪਣੀ ਬੁੱਧੀ ਦਿਵਯ ਕਰੋ। ਸਾਨੂੰ ਮੰਨ ਲਓ, ਦੇਖੋ ਅਸੀਂ ਦੁਨੀਆਦਾਰੀ 'ਚ ਉਲਝੇ ਹੋਏ ਹਾਂ, ਹੈ ਨਾ। ਕੋਈ ਦੁਨੀਆਦਾਰੀ ਦੇ ਵਿੱਚ ਉਲਝਿਆ ਹੋਇਆ ਇਨਸਾਨ ਜਦੋਂ ਸਤਸੰਗ ਦੇ ਨਾਲ ਜੁੜੇਗਾ ਤਾਂ ਫਿਰ ਕੀ ਹੋਏਗਾ? ਉਹਦੇ ਜੀਵਨ ਵਿੱਚ ਕੋਈ ਚੋਇਸ ਆਏਗੀ। ਮੰਨ ਲਵੋ, ਫੋਰ ਐਗਜ਼ਾਮਪਲ, ਕਿਸੇ ਨੂੰ ਸਤਸੰਗ ਸੇਵਾ ਸਾਧਨਾ ਕਰਨ ਦਾ ਮੌਕਾ ਮਿਲਿਆ, ਉਸਨੇ ਆਪਣਾ ਥੋੜ੍ਹਾ ਜ਼ੋਰ ਲਗਾਇਆ, ਬੁੱਧੀ ਦਿਵਯ ਕੀਤੀ, ਫਿਰ ਉਹਦੇ ਸਾਹਮਣੇ ਚੋਇਸ ਆਈ ਕਿ ਕਿਉਂ ਨਾ ਇੱਕ ਨਵਾਂ ਘਰ ਬਣਾ ਲਿਆ ਜਾਵੇ। ਪਰ ਉਹ ਸੋਚੇਗਾ, ਕੀ ਸੋਚੇਗਾ? ਨਵਾਂ ਘਰ ਬਣਾਉਣਾ ਮਤਲਬ ਖੂਨ ਪਸੀਨਾ ਵਹਾਉਣਾ। ਮੈਂ ਇੱਥੇ ਰਹਿ ਤੇ ਰਿਹਾ, ਬਹੁਤ ਚੰਗਾ ਰਹਿ ਰਿਹਾ, ਉਹਦੇ ਤੋਂ ਵਧੀਆ ਤਾਂ ਇਹ ਹੈ ਕਿ ਮੈਂ ਨਾਮ ਜਾਪ ਕਰਾਂ, ਜਿਹੜਾ ਪੈਸਾ ਮੈਂ ਘਰ ਬਣਾਉਣ 'ਚ ਲਗਾਉਣਾ ਹੈ ਉਸਨੂੰ ਮੈਂ ਸੇਵਾ 'ਚ ਲਗਾਵਾਂ, ਹੈ ਨਾ। ਦੇਖੋ ਫਰੈਂਡਸ, ਇਹ ਸਭ ਚੀਜ਼ਾਂ ਕੌਣ ਸਮਝ ਪਾਏਗਾ? ਜਿਹੜਾ ਦਿਵਯ ਬੁੱਧੀ ਦੇ ਨਾਲ ਚੱਲੇਗਾ, ਜਿਹੜਾ ਸਤਸੰਗ ਦੇ ਨਾਲ ਜੁੜਿਆ ਰਹੇਗਾ। ਜਿਹੜੀਆਂ ਟੈਂਪਰੇਰੀ ਅਕੋਮੋਡੇਸ਼ਨ ਨੂੰ ਅਸੀਂ ਸੋਨਾ ਬਣਾਉਣ ਵਾਸਤੇ ਸੋ ਕਾਲਡ ਅਪਗ੍ਰੇਡਿੰਗ ਲਾਈਫ ਨੂੰ ਕਰਦੇ ਹਾਂ, ਉਹ ਸਭ ਵੇਸਟ ਹੀ ਹੈ। ਫਰੈਂਡਸ ਦੇਖੋ, ਅਗਰ ਜੇ ਇਹ ਚੀਜ਼ ਨੂੰ ਅਸੀਂ ਸਮਝ ਜਾਵਾਂਗੇ ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਕੰਫਰਟ ਦੀ ਐਕਚੁਅਲ ਪਰਿਭਾਸ਼ਾ ਹੁੰਦੀ ਕੀ ਹੈ। ਜਿਵੇਂ ਕਿ ਨਿਖਿਲ ਜੀ ਨੇ ਦੱਸਿਆ ਕਿ ਬਿੰਦਰਾਵਨ ਵਿੱਚ ਸੰਤਾਂ ਦੀ ਕੁਟੀਆ ਕਿੰਨੀ ਹੁੰਦੀ ਹੈ? 6.8, ਹੈ ਨਾ। ਉਹਦੇ ਵਿੱਚ ਉਹ ਸਭ ਕੁਝ ਕਰ ਲੈਂਦੇ ਨੇ, ਸਭ ਕੁਝ। ਸਾਡੀ ਦਿੱਕਤ ਕੀ ਹੁੰਦੀ ਹੈ? ਹਾਇਰ ਕਲਾਸ ਨੂੰ ਅਸੀਂ ਵੇਖਦੇ ਹਾਂ ਆਪਣੇ ਕਿ ਅਸੀਂ ਇਹ ਵੀ ਬਣਾ ਲਈਏ, ਅਸੀਂ ਉਹ ਵੀ ਬਣਾ ਲਈਏ। ਪਰ ਸਾਨੂੰ ਸਮਝਣਾ ਪਵੇਗਾ ਕਿ ਅਸੀਂ ਸਮਾਜ ਕਲਿਆਣ ਦਾ ਭਾਵ ਜਦੋਂ ਰੱਖਾਂਗੇ ਅਸੀਂ ਤਾਂ ਹੀ ਮਨੀਸ਼ੀ ਬਣ ਸਕਦੇ ਹਾਂ। ਦੇਖੋ ਫਰੈਂਡ, ਸਟੋਪ ਮੋਸਟ ਭਗਵਦ ਗੀਤਾ ਦੇ ਅਨੁਸਾਰ ਬਣਨ ਦੀ ਕੋਸ਼ਿਸ਼ ਕਰੋ। ਬੁੱਧੀ ਦਿਵਯ ਹੋ ਜਾਏਗੀ ਤਾਂ ਫਿਰ ਪਰਮ ਗੰਤਵਯ ਦੀ ਸੋਚ ਦੇ ਅਨੁਸਾਰ ਹੀ ਤੁਹਾਡੇ ਡਿਸੀਜ਼ਨਸ ਹੋਣਗੇ। ਸਤਸੰਗ ਨੂੰ ਸੁਣ ਕੇ ਸਤਸੰਗੀ ਬੁੱਧੀ ਦੇ ਨਾਲ ਜੋ ਵੀ ਸਿੱਖਿਆ ਹੈ ਉਹਦੇ ਅਕੋਰਡਿੰਗ ਆਪਣੇ ਡਿਸੀਜ਼ਨ ਲੈਣ ਦੀ ਕੋਸ਼ਿਸ਼ ਕਰੋ। ਹਰੀ ਹਰੀ ਬੋਲ, ਹਰੀ ਹਰੀ ਬੋਲ। ਸ਼ਲੋਕ ਨੰਬਰ 52। ਹਰੀ ਬੋਲ। ਜਿਸ ਵੇਲੇ ਤੁਹਾਡੀ ਬੁੱਧੀ ਮੋਹ ਰੂਪੀ ਦਲਦਲ ਨੂੰ ਪਾਰ ਕਰ ਜਾਵੇਗੀ, ਉਸ ਵੇਲੇ ਜੋ ਤੁਸੀਂ ਸੁਣਿਆ ਹੈ ਜਾਂ ਤੁਸੀਂ ਅੱਗੇ ਸੁਣੋਗੇ ਉਸ ਤੋਂ ਵਿਰਕਤ ਹੋ ਜਾਓਗੇ। ਹਰੀ ਹਰੀ ਬੋਲ, ਹਰੀ ਹਰੀ ਬੋਲ। ਇਸ ਸ਼ਲੋਕ ਵਿੱਚ ਨਿਖਿਲ ਜੀ ਨੇ ਸਾਨੂੰ ਦੱਸਿਆ ਤੱਤਵ ਗਿਆਨ। ਦੇਖੋ ਫਰੈਂਡਸ, ਤੱਤਵ ਗਿਆਨ ਜਿਹੜਾ ਹੈ ਉਹ ਭਗਵਦ ਗੀਤਾ ਸਾਨੂੰ ਪ੍ਰਦਾਨ ਕਰ ਰਹੀ ਹੈ ਅਤੇ ਕਰੋੜਾਂ ਵਿੱਚੋਂ ਕਿਸੇ ਵਿਰਲੇ ਲੋਕਾਂ ਨੂੰ ਹੀ ਮਿਲਦਾ ਹੈ। ਪਰ ਫਰੈਂਡਸ, ਜਦੋਂ ਕਿਸੇ ਨੂੰ ਇਹ ਮਿਲ ਜਾਂਦਾ ਹੈ, ਜੇਕਰ ਤੁਸੀਂ ਧਿਆਨ ਨਾਲ ਮੰਨ ਲਓ ਕਿ ਇਹ ਦੂਜਾ ਚੈਪਟਰ ਹੀ ਸੁਣ ਲਿਆ ਅੱਜ ਤੱਕ ਜੋ ਸਾਨੂੰ ਸਮਝਾਇਆ ਜਾ ਰਿਹਾ ਹੈ, ਤਾਂ ਤੁਸੀਂ ਮੋਹ ਦੇ ਦਲਦਲ ਦੇ ਵਿੱਚੋਂ ਬਾਹਰ ਆ ਜਾਓਗੇ। ਜਿਵੇਂ ਕਿ ਤੁਸੀਂ ਕੀ ਸੁਣਿਆ ਹੋਏਗਾ, TV ਵਿੱਚ ਸੁਣਿਆ ਹੋਏਗਾ, ਮਾਤਾ ਪਿਤਾ ਕੋਲੋਂ ਸੁਣਿਆ ਹੋਏਗਾ, ਅਖਬਾਰਾਂ ਵਿੱਚ, ਦੋਸਤਾਂ ਕੋਲੋਂ। ਇਹ ਸਭ ਕੀ ਹੈ? ਇਹ ਸਭ ਮੋਹ ਦਾ ਜੰਗਲ ਹੈ। ਹੁਣ ਕੀ ਹੋਏਗਾ? ਜੋ ਤੁਸੀਂ ਸੁਣਿਆ ਜਾਂ ਤੁਸੀਂ ਅੱਗੇ ਜੋ ਸੁਣਨ ਵਾਲੇ ਹੋ, ਜਿਵੇਂ ਕਿ ਤੁਸੀਂ ਸਤਸੰਗ ਸੁਣ ਰਹੇ ਹੋ, ਤਾਂ ਬਹੁਤ ਸਾਰੇ ਐਸੇ ਰਿਸ਼ਤੇਦਾਰ ਆਉਣਗੇ, ਉਹ ਤੁਹਾਨੂੰ ਕਮੈਂਟ ਮਾਰਨਗੇ ਕਿ ਕੀ ਗੱਲ ਬਈ, ਤੂੰ ਬੜੇ ਸਤਸੰਗ ਸਾਧਨਾ ਕਰਨਾ ਵੈ, ਤੂੰ ਕਿਤੇ ਬਾਬਾ ਤਾਂ ਨਹੀਂ ਬਣਨਾ। ਇਹ ਚੀਜ਼ਾਂ ਸੁਣੋਗੇ, ਸਭ ਆ ਜਾਣਗੇ ਤੁਹਾਨੂੰ ਮਾਇਆ ਦਾ ਰੂਪ ਲੈ ਕੇ ਕਨਫਿਊਜ਼ ਕਰਨ ਵਾਸਤੇ। ਪਰ ਸਾਨੂੰ ਸਮਝਣਾ ਹੈ, ਜੇ ਤੁਸੀਂ ਭਗਵਤ ਗਿਆਨ ਦੇ ਨਾਲ ਜੁੜੇ ਰਹੋਗੇ, ਕ੍ਰਿਸ਼ਨ ਦੇ ਰਾਹੀਂ ਤੱਤਵ ਗਿਆਨ ਜਿਹੜਾ ਤੁਹਾਨੂੰ ਮਿਲ ਰਿਹਾ ਹੈ ਉਹ ਬੜੇ ਹੀ ਵਿਰਲੇ ਲੋਕਾਂ ਨੂੰ ਮਿਲਦਾ ਹੈ। ਜਿਵੇਂ ਮੰਨ ਲਓ ਕਿ ਇਹ ਤੱਤਵ ਗਿਆਨ ਹੈ 50 ਕਰੋੜ ਦੇ ਲੈਵਲ ਦਾ, ਅਤੇ ਜੇਕਰ ਕੋਈ ਆ ਕੇ ਤੁਹਾਨੂੰ 100 ਰੁਪਏ ਕਿੱਦਾਂ ਕਮਾਉਣੇ ਹੈ ਉਸ ਦੇ ਬਾਰੇ 'ਚ ਦੱਸੇ ਤਾਂ ਕੀ ਉਹਦੀ ਵੈਲਿਊ ਰਹੇਗੀ? ਬਿਲਕੁਲ ਨਹੀਂ ਰਹੇਗੀ। ਬੁੱਧੀ ਵਿੱਚ ਚੈਪਟਰ 2 ਤੱਕ ਹੀ ਜੇ ਤੁਸੀਂ ਇਸ ਗਿਆਨ ਨੂੰ ਬਿਠਾ ਲਿਆ ਤਾਂ ਸਾਰਾ ਮੂੰਹ ਆਪਣੇ ਆਪ ਖਤਮ ਹੋ ਜਾਵੇਗਾ। ਜਿਵੇਂ ਕਿ ਨikhil ਜੀ ਨੇ ਕੁਝ ਐਗਜ਼ਾਮਪਲਸ ਹੀ ਸਾਨੂੰ ਦੱਸੇ। ਧ੍ਰਿਤਰਾਸ਼ਟਰ ਨੂੰ ਮੋਹ ਸੀ ਆਪਣੇ ਪੁੱਤਰਾਂ ਨਾਲ, ਦਰੋਣਾਚਾਰਿਆ ਨੂੰ ਮੋਹ ਸੀ ਮੇਰਾ ਮੁੰਡਾ ਅਸ਼ਵਥਾਮਾ, ਹੈ ਨਾ, ਅਤੇ ਭੀਸ਼ਮ ਨੂੰ ਮੋਹ ਸੀ ਆਪਣੇ ਵਰਡਸ ਦੇ ਨਾਲ, ਕਰਨ ਨੂੰ ਮੋਹ ਸੀ ਆਪਣੇ ਦੋਸਤ ਦੇ ਨਾਲ। ਇਹ ਦੇਖੋ ਇਹਨਾਂ ਸਾਰਿਆਂ ਦਾ ਮੋਹ ਇਹਨਾਂ ਕੋਲੋਂ ਕੀ ਡਿਸੀਜ਼ਨ ਲੈ ਕੇ ਕੰਮ ਕਰਵਾ ਗਿਆ। ਇਸ ਤਰ੍ਹਾਂ ਅਸੀਂ ਸਾਰੇ ਜੇ ਮੋਹ ਦੇ ਨਾਲ ਡਿਸੀਜ਼ਨਸ ਲਵਾਂਗੇ ਤਾਂ ਅਸੀਂ ਕੀ ਕਰਾਂਗੇ, ਅਸੀਂ ਆਪਣਾ ਹੀ ਪਤਨ ਕਰਵਾਵਾਂਗੇ। ਤਾਂ ਫਰੈਂਡਸ, ਭਗਵਦ ਗੀਤਾ ਮੋਹ ਰੂਪੀ ਦਲਦਲ ਤੋਂ ਸਾਨੂੰ ਬਾਹਰ ਲੈ ਕੇ ਜਾਏਗੀ। ਬੁੱਧੀ ਨੂੰ ਕ੍ਰਿਸਟਲ ਕਲੀਅਰ ਕਲੈਰਿਟੀ ਹੋ ਜਾਏਗੀ ਕਿ ਫਰੈਂਡਸ ਦੇਖੋ ਜਿਹੜੇ ਅਸੀਂ ਖੂਹ 'ਚ ਡਿੱਗਦੇ ਜਾ ਰਹੇ ਹਾਂ ਮਾਇਆ ਦੇ ਕਾਰਨ, ਇਹਦੇ ਤੋਂ ਸਾਨੂੰ ਇਹ ਹਲਕੇ ਫੁਲਕੇ ਜਿਹੜੇ ਅਟੈਕ ਆ ਵੀ ਜਾਣਗੇ ਉਹਦੇ ਤੋਂ ਅਸੀਂ ਘਬਰਾਵਾਂਗੇ ਨਹੀਂ। ਜਿਵੇਂ ਦੇਖੀਏ ਨਵਾਂ ਜਿਹੜਾ ਚੱਲਦਾ ਹੈ ਨਾ ਨਵ ਸਾਧਕ ਇਸ ਰਸਤੇ 'ਤੇ, ਉਹ ਸਤਸੰਗ ਸੁਣੇਗਾ, ਥੋੜ੍ਹੀ ਦੇਰ ਮੋਟੀਵੇਟ ਹੋਏਗਾ, ਫਿਰ ਜਦੋਂ ਕਦੇ ਉਹ ਦੁਨੀਆਦਾਰੀ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਬੈਠੇਗਾ, ਉਹਨਾਂ ਦੀਆਂ ਗੱਲਾਂ ਸੁਣੇਗਾ, ਤਾਂ ਉਹਦੇ ਦਿਮਾਗ ਵਿੱਚ ਫਿਰ ਕੀ ਆਉਣਾ ਸ਼ੁਰੂ ਹੋ ਜਾਏਗਾ, ਉਹ ਇਹ ਗੱਲਾਂ ਨੂੰ ਇਗਨੋਰ ਕਰੇਗਾ। ਫਰੈਂਡਸ, ਸਾਨੂੰ ਸਮਝਣਾ ਪਏਗਾ ਕਿ ਸਨਾਨ ਵਾਲੇ ਵੀ ਸਾਡੇ ਆਪਣੇ ਹੀ ਹੋਣਗੇ, ਸਾਡੇ ਕਲੋਜ਼ ਫਰੈਂਡਸ। ਜਿਵੇਂ ਕਿ ਸ਼ਾਸਤਰਾਂ ਵਿੱਚ ਐਗਜ਼ਾਮਪਲਸ ਆਉਂਦੇ ਨੇ ਕਿ ਪ੍ਰਹਲਾਦ ਨੂੰ ਦੁੱਖ ਕਿਹਨੇ ਦਿੱਤਾ, ਉਸਦੇ ਆਪਣੇ ਪਿਓ ਨੇ। ਕ੍ਰਿਸ਼ਨ ਦੇ ਮਾਮੇ ਨੇ ਪਰਮਾਤਮਾ ਨੂੰ ਆ ਕੇ ਦੁੱਖ ਦਿੱਤਾ, ਹੈ ਨਾ। ਤੂੰ ਮਾਇਆ ਕਿਤੋਂ ਬਾਹਰੋਂ ਨਹੀਂ ਆਏਗੀ, ਮਾਇਆ ਇਸ ਤਰ੍ਹਾਂ ਹੀ ਕਿਸੇ ਨਾ ਕਿਸੇ ਆਪਣੇ ਦੇ ਰੂਪ ਵਿੱਚ ਆਵੇਗੀ। ਇਹਨਾਂ ਸਭ ਤੋਂ ਸਾਨੂੰ ਬਾਹਰ ਕੌਣ ਕੱਢੇਗਾ, ਇਹਨਾਂ ਸਭ ਤੋਂ ਸਾਨੂੰ ਬਾਹਰ ਕੱਢੇਗਾ ਜਿਹੜਾ ਸਭ ਜਿਹੜੇ ਡਿਸੀਜ਼ਨ ਹੈ ਉਹ ਪ੍ਰੈਕਟੀਕਲੀ ਨਹੀਂ ਦੇਗਾ, ਜਿਹੜਾ ਰੀਅਲ ਕੌਜ਼ ਨੂੰ ਸਮਝ ਗਿਆ, ਜਿਹੜਾ ਕਿ ਪਰਮਾਤਮਾ ਨਾਲ ਜੁੜ ਗਿਆ ਅਤੇ ਆਪਣੀ ਚੋਇਸ ਲੈ ਰਿਹਾ ਕਿ ਮੈਂ ਹਰ ਡਿਸੀਜ਼ਨ ਉਹ ਲੈਣਾ ਜਿਹੜਾ ਮੈਨੂੰ ਸਪਿਰਚੁਅਲ ਰਸਤੇ ਦੇ ਉੱਪਰ ਅੱਗੇ ਵਧਾਏ। ਫਰੈਂਡਸ, ਪਹਿਲਾਂ ਤਾਂ ਸਾਨੂੰ ਸਭ ਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਜੋ ਸਾਨੂੰ ਸੁਣਨ ਨੂੰ ਅੱਜ ਤੱਕ ਮਿਲਿਆ ਅੱਗੇ ਵੀ ਸਾਨੂੰ ਸੁਣਨਾ ਪਵੇਗਾ, ਪਰ ਅਸੀਂ ਸਤਸੰਗ ਸੁਣ ਕੇ ਮਨਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਇਹ ਨਹੀਂ ਸੋਚਣਾ ਕਿ ਅਸੀਂ ਇੱਕ ਕੰਨ ਤੋਂ ਸਤਸੰਗ ਸੁਣਿਆ ਅਤੇ ਦੂਜੇ ਕੰਨ 'ਚੋਂ ਬਾਹਰ ਕੱਢ ਦਈਏ, ਨਹੀਂ। ਸਾਨੂੰ ਹਾਲੇ ਬਹੁਤ ਕੁਝ ਸੁਣਨ ਨੂੰ ਹੋਰ ਵੀ ਮਿਲੇਗਾ, ਪਰ ਸਾਨੂੰ ਐਗਰੀ ਕਰਨਾ ਹੈ ਕਿ ਕਿਤੇ ਕਿਤੇ ਸਾਨੂੰ ਕਿਸੇ ਦੀ ਗੱਲ ਨੂੰ ਸੁਣਨਾ ਵੀ ਪਏਗਾ, ਭਾਵੇਂ ਬਾਹਰੋਂ ਹੀ ਸੁਣੋ ਪਰ ਅੰਦਰੋਂ ਉਹਨੂੰ ਐਗਰੀ ਨਾ ਕਰੋ। ਕਿਤੇ ਕੋਈ ਇਹੋ ਜਿਹੀ ਗੱਲ ਉਹਦੀ ਇਗਨੋਰ ਵੀ ਕਰਨੀ ਪਏਗੀ, ਕਿਤੇ ਕਿਸੇ ਨੂੰ ਪੁਆਇੰਟ ਜਿਹੜਾ ਚੇਂਜ ਕਰਕੇ ਵੀ ਉਹਦੀ ਗੱਲ ਸੁਣਨੀ ਪਏਗੀ। ਅਲੱਗ ਅਲੱਗ ਤਰੀਕਿਆਂ ਦੇ ਨਾਲ ਸੰਸਾਰਿਕ ਗਿਆਨ ਤੋਂ ਸਾਨੂੰ ਬਚਣ ਦੀ ਲੋੜ ਹੈ। ਜੇਕਰ ਅਸੀਂ ਕਿਤੇ ਫਸ ਜਾਈਏ ਤਾਂ ਅਸੀਂ ਰੱਬ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਪਰਮਾਤਮਾ, ਇਸ ਸੰਸਾਰ ਰੂਪੀ ਮੋਹ ਦੇ ਵਿੱਚੋਂ, ਇਸ ਦਲਦਲ ਦੇ ਵਿੱਚੋਂ ਮੈਨੂੰ ਤੁਸੀਂ ਹੀ ਬਾਹਰ ਕੱਢ ਸਕਦੇ ਹੋ। ਹਰੀ ਹਰੀ ਬੋਲ, ਹਰੀ ਹਰੀ ਬੋਲ। ਸ਼ਲੋਕ ਨੰਬਰ 54। ਅਰਜਨ ਨੇ ਕਿਹਾ, ਹੇ ਕੇਸ਼ਵ, ਸਮਾਧੀ ਵਿੱਚ ਲੀਨ ਸਥਿਰ ਬੁੱਧੀ ਵਾਲੇ ਪੁਰਸ਼ ਦੇ ਕੀ ਲੱਛਣ ਹਨ? ਸਥਿਰ ਬੁੱਧੀ ਵਾਲੇ ਪੁਰਸ਼ ਦੀ ਭਾਸ਼ਾ ਕਿਹੜੀ ਹੈ ਅਤੇ ਉਹ ਕਿਵੇਂ ਬੋਲਦਾ ਹੈ, ਤੁਰਦਾ ਹੈ ਅਤੇ ਰਹਿੰਦਾ ਹੈ? ਹਰੀ ਹਰੀ ਬੋਲ, ਹਰੀ ਹਰੀ ਬੋਲ। ਨikhil ਜੀ ਨੇ ਸਾਨੂੰ ਇਸ ਸ਼ਲੋਕ ਦੇ ਰਾਹੀਂ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਫਰੈਂਡਸ, ਅਰਜੁਨ ਪਰਮਾਤਮਾ ਤੋਂ ਪ੍ਰਸ਼ਨ ਪੁੱਛ ਰਿਹਾ ਹੈ ਕਿ ਜਿਨ੍ਹਾਂ ਨੂੰ ਇਹ ਗਿਆਨ ਮਿਲਿਆ, ਉਹਨਾਂ ਨੇ ਇਹ ਗਿਆਨ ਲਿੱਤਾ, ਆਪਣੇ ਜੀਵਨ ਵਿੱਚ ਉਤਾਰਿਆ, ਉਹਨਾਂ ਦੇ ਕੀ ਲੱਛਣ ਨੇ? ਸਮਝੋ ਫਰੈਂਡਸ ਕਿ ਇਹ ਕੁਸ਼ਚਨ ਕਲਯੁੱਗ ਦੇ ਵਿੱਚ ਬਹੁਤ ਬਹੁਤ ਇੰਪੋਰਟੈਂਟ ਹੈ। ਬਹੁਤ ਕੁਝ ਕਹਿ ਰਿਹਾ ਆਪਣੇ ਆਪ ਵਿੱਚ ਇਹ ਕੁਸ਼ਚਨ। ਇਹੋ ਜਿਹੇ ਕੁਸ਼ਚਨ ਅਸੀਂ ਬੜੀ ਵਾਰੀ ਸੁਣੇ ਵੀ ਹੋਣਗੇ, ਕੀਤੇ ਵੀ ਹੋਣਗੇ, ਕਿ ਜਿਹੜਾ ਇਸ ਗਿਆਨ ਨੂੰ ਜੀ ਰਹੇ ਨੇ, ਕੀ ਉਹ ਸਮਾਧੀ ਲਾ ਕੇ ਇੱਕ ਜੰਗਲ ਦੇ ਵਿੱਚ ਚਲੇ ਗਏ ਨੇ, ਜਾਂ ਜੰਗਲ ਦੇ ਵਿੱਚ ਬਹਿ ਕੇ ਸਮਾਧੀ ਲੈ ਕੇ ਬੈਠੇ ਹੋਏ ਨੇ? ਇੱਥੇ ਉਹਨਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਇੱਥੇ ਸਮਝਿਆ ਜਾਏਗਾ ਇਹ ਕਿ ਸਾਨੂੰ ਸਮਝਣਾ ਹੈ ਕਿ ਜਦੋਂ ਸਾਡੀ ਚੇਤਨਾ ਰੱਬ ਦੇ ਨਾਲ ਕਨੈਕਟ ਹੋ ਜਾਂਦੀ ਹੈ, ਉਹਦਾ ਪਤਾ ਕਿੱਦਾਂ ਚੱਲੇ, ਸੱਚਾ ਗੁਰੂ ਕੌਣ ਹੈ? ਕਲਯੁੱਗ ਬਹੁਤ ਚੱਲ ਰਿਹਾ ਅਤੇ ਇਹ ਕੁਸ਼ਚਨ ਸਾਨੂੰ ਸਾਰਿਆਂ ਦਾ ਧਿਆਨ ਉੱਧਰ ਲਿਜਾ ਸਕਦਾ ਹੈ ਕਿ ਕਿੱਦਾਂ ਅਸੀਂ ਗੱਲ ਦਾ ਪਤਾ ਲਾਈਏ ਕਿ ਕਿਹੜਾ ਪੁੱਜਿਆ ਹੋਇਆ ਬੰਦਾ ਹੈ, ਕਿਹੜਾ ਪਰਮਾਤਮਾ ਦੇ ਨਾਲ ਜੁੜ ਚੁੱਕਿਆ ਹੈ। ਫਰੈਂਡਸ, ਕੁਸ਼ਚਨ ਨੂੰ ਫੜੋ, ਸਮਝੋ ਇਸ ਨੂੰ। ਸਪਿਰਚੁਅਲੀ ਐਡਵਾਂਸਮੈਂਟ ਕੀ ਹੈ? ਅਸੀਂ ਸੋਚਦੇ ਹਾਂ ਕਿ ਕਿਸੇ ਦੀ ਉਮਰ ਜ਼ਿਆਦਾ ਹੋਣੀ ਚਾਹੀਦੀ ਹੈ, ਉਹ ਫਲਾਹਾਰੀ ਬਾਬਾ ਹੈ, ਉਹਨੇ ਬੜੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਨੇ। ਜੇਕਰ ਉਹ ਕਿਸੇ ਦੇ ਸਿਰ 'ਤੇ ਹੱਥ ਫੇਰ ਦੇਣ ਅਤੇ ਉਹਨਾਂ ਨੂੰ ਜੇ ਉਹਨਾਂ ਘਰ ਬੱਚਾ ਨਹੀਂ ਹੈ ਜਾਂ ਪੈਸਾ ਨਹੀਂ ਹੈ ਤਾਂ ਉਹਨਾਂ ਨੂੰ ਉਹ ਮਿਲ ਜਾਵੇ, ਜਾਂ ਫਿਰ ਉਹਦੀ ਦਾੜੀ ਵੱਡੀ ਵੱਡੀ ਹੋਣੀ ਚਾਹੀਦੀ ਹੈ, ਉਹ ਮੈਚੋਰ ਹੋਣਾ ਚਾਹੀਦਾ। ਸਾਡੀਆਂ ਇਹ ਪਹਿਚਾਣ ਹੁੰਦੀਆਂ ਨੇ ਜਿਹਨੂੰ ਅਸੀਂ ਸਪਿਰਚੁਅਲ ਐਡਵਾਂਸ ਮੰਨਦੇ ਹਾਂ। ਫਰੈਂਡਸ, ਇੱਥੇ ਸਾਨੂੰ ਸਮਝਣਾ ਪਵੇਗਾ ਕਿ ਇੱਥੇ ਗੱਲਾਂ ਐਕਸਟਰਨਲ ਨਹੀਂ ਹੋ ਰਹੀਆਂ, ਇੰਟਰਨਲ ਗੱਲਾਂ ਦੀ ਗੱਲ ਪੁੱਛੀ ਜਾ ਰਹੀ ਹੈ। ਜਿਹਨੇ ਇਸ ਗਿਆਨ ਨੂੰ ਇੰਟਰਨਲੀ ਆਪਣੇ ਜੀਵਨ ਵਿੱਚ ਉਤਾਰ ਲਿਆ, ਉਸ ਮਹਾਨ ਆਤਮਾ ਦੀ, ਮਹਾਤਮਾ ਕੋਈ ਸਰੀਰ ਦੇ ਰਾਹੀਂ ਨਹੀਂ ਹੁੰਦਾ, ਮਹਾਤਮਾ ਹੁੰਦਾ ਹੈ ਕਿ ਉਸ ਨੇ ਆਪਣੇ ਜੀਵਨ ਨੂੰ ਹੀ ਇਸ ਤਰ੍ਹਾਂ ਸੈੱਟ ਕਰ ਲਿਆ ਕਿ ਹਰ ਗੱਲ ਉਸ ਦੀ ਮਹਾਨ ਬਣ ਗਈ ਹੈ। ਇੱਥੇ ਉਹਦੀ ਗੱਲ ਹੋ ਰਹੀ ਹੈ। ਫਰੈਂਡਸ, ਸਾਨੂੰ ਸਮਝਣਾ ਪਵੇਗਾ ਕਿ ਸਾਨੂੰ ਮਹਾਤਮਾ ਦੀ ਡੈਫੀਨੇਸ਼ਨ ਨੂੰ ਸਰੀਰ ਦੇ ਰਾਹੀਂ ਨਹੀਂ ਸਮਝਣਾ, ਇੱਦਾਂ ਦੀ ਗੱਲ ਨਹੀਂ ਕਰਨੀ। ਅਸੀਂ ਇਹ ਗੱਲ ਕਰਨੀ ਹੈ ਕਿ ਟਰੂ ਲੈਵਲ ਵਿੱਚ ਟਰੂ ਮਹਾਤਮਾ ਕੌਣ ਹੈ, ਉਸ ਦੇ ਲੱਛਣ ਕੀ ਨੇ, ਉਹ ਕਿੱਦਾਂ ਚੱਲਦਾ ਹੈ, ਕਿੱਦਾਂ ਰਹਿੰਦਾ ਹੈ, ਕਿੱਦਾਂ ਬੋਲਦਾ ਹੈ। ਅਸੀਂ ਸਾਰੇ ਇਸ ਦਾ ਆਨਸਰ ਨਿਖਿਲ ਜੀ ਦੇ ਰਾਹੀਂ ਅਗਲੇ ਸਤਸੰਗ ਦੇ ਪੋਡਕਾਸਟ ਵਿੱਚ ਜਾਣਾਂਗੇ। ਮੇਰੀ ਤਰ੍ਹਾਂ ਤੁਹਾਨੂੰ ਵੀ ਉਡੀਕ ਰਹੇਗੀ। ਅਤੇ ਫਰੈਂਡਸ, ਇੱਕ ਵਾਰੀ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗੀ ਕਿ ਇਹ ਸਤਸੰਗ ਬਹੁਤ ਬਹੁਤ ਵਿਰਲੇ ਲੋਕਾਂ ਨੂੰ ਮਿਲਦਾ ਹੈ। ਭਗਵਦ ਗੀਤਾ ਦਾ ਗਿਆਨ ਅਸੀਂ ਸੁਣਨਾ ਹੈ, ਫਿਰ ਉਸਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਹੀ ਅਸੀਂ ਟਰੂ ਸੈਂਸ ਦੇ ਵਿੱਚ ਪਾਪ ਪੁੰਨਾਂ ਤੋਂ ਉੱਪਰ ਉੱਠ ਕੇ ਆਪਣੇ ਪਰਮ ਗੰਤਵਯ ਦੇ ਵੱਲ ਅੱਗੇ ਵਧਾਂਗੇ। ਹਰੇ ਕ੍ਰਿਸ਼ਨ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ, ਹਰੀ ਹਰੀ ਬੋਲ, ਹਰੀ ਹਰੀ ਬੋਲ।
ਗੋਲੋਕ ਐਕਸਪ੍ਰੈਸ ਦੇ ਨਾਲ ਜੁੜਨ ਲਈ ਤੁਸੀਂ ਸਾਡੇ ਈਮੇਲ ਐਡਰੈਸ info@golokexpress.org ਦੇ ਰਾਹੀਂ ਸੰਪਰਕ ਕਰ ਸਕਦੇ ਹੋ, ਜਾਂ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਨੰਬਰ 7018026821 ਨਾਲ ਵੀ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ ਦੇ ਰਾਹੀਂ ਵੀ ਜੁੜ ਸਕਦੇ ਹੋ। ਹਰੀ ਹਰੀ ਬੋਲ।